ਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਹੈ। ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਇਸ ਨੂੰ ਪਹਿਲੇ ਘਰ ਦੇ ਵਿੱਚ ਗਾਇਨ ਕਰਨਾ। ਸੰਖੇਪ ਦੇ ਵਿੱਚ ਮੰਗਲ ਆਇਆ ਹੈ ਕਿ ਪਰਮਾਤਮਾ ਇੱਕ ਹੈ, ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ ਤੇ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਔਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ।
ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਕਿਰਪਾ ਦੀ ਗੱਲ ਕੀਤੀ ਹੈ, ਬਖਸ਼ਿਸ਼ ਦੀ ਗੱਲ ਕੀਤੀ ਹੈ। ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਪਰਮਾਤਮਾ ਦਾ ਨਾਮ ਧਿਆਇਆ ਜਾ ਸਕਦਾ ਹੈ, ਜਪਿਆ ਜਾ ਸਕਦਾ ਹੈ। ਮਨੁੱਖ ਆਪਣੇ ਉਦਮ ਦੇ ਨਾਲ, ਆਪਣੀ ਅਲਕੰਧ ਨਾਲ, ਸਿਆਣਪ ਨਾਲ, ਚਤੁਰਾਈ ਨਾਲ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਥੇ ਬਖਸ਼ਿਸ਼ ਕੀਤੀ ਹੈ ਉੱਥੇ ਬਾਬਾ ਫਰੀਦ ਜੀ ਨੇ ਵੀ ਇਹਨਾਂ ਪਾਵਨ ਸ਼ਬਦ ਦੇ ਭਾਵਾਂ ਨੂੰ ਖੋਲ੍ਹ ਕੇ ਬਿਆਨ ਕੀਤਾ। ਜਿੱਥੇ ਆਪਾਂ ਪੜ੍ਹਦੇ ਹਾਂ ਕਿ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਦੋ ਜਾ ਗੰਨ ਲਹਨ ਸੇ ਸਾਈ ਕੰਨੋ ਬਾਤ। ਜਿਹੜੇ ਜੀਵ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਜੇਕਰ ਪਰਮਾਤਮਾ ਦਾ ਨਾਮ ਜਪਣ ਤੇ ਉਹਨਾਂ ਨੂੰ ਪਰਮਾਤਮਾ ਦੇ ਦਰ ਵੱਲੋਂ ਦਾਤ ਮਿਲਦੀ ਹੈ, ਬਖਸ਼ਿਸ਼ ਮਿਲਦੀ ਹੈ। ਹੁਣ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ ਕਿ ਇਹ ਵਾਹਿਗੁਰੂ ਦੀ ਦਾਤ ਹੈ, ਇਹਦੇ ਸਾਡਾ ਹੱਕ ਨਹੀਂ ਬਣ ਜਾਂਦਾ, ਇਹ ਵਾਹਿਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ। ਜੇ ਉਹਨੇ ਕਰਨੀ ਹੋਵੇ ਕਿਸੇ ਤੇ ਵੀ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦਾਤ ਸ਼ਬਦ ਨੂੰ ਖੋਲ੍ਹ ਕੇ ਬਿਆਨ ਕੀਤਾ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਕਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਤਾਂ ਵਾਹਿਗੁਰੂ ਦੀ ਦਾਤ ਹੈ। ਕਈ ਜੀਵ ਅੰਮ੍ਰਿਤ ਵੇਲੇ ਉੱਠ ਕੇ ਵੀ ਹੰਕਾਰ ਵਿੱਚ ਆ ਜਾਂਦੇ ਕਿ ਮੈਂ ਅੰਮ੍ਰਿਤ ਵੇਲੇ ਉੱਠਿਆ, ਮੈਂ ਬਾਣੀ ਪੜ੍ਹੀ, ਮੈਂ ਸਿਮਰਨ ਕੀਤਾ। ਪਰ ਵਾਹਿਗੁਰੂ ਜਿਹਨੂੰ ਦਾਤ ਦੇਣੀ ਹੁੰਦੀ ਹੈ, ਗਾਫਲਾਂ ਨੂੰ, ਅਚੇਤਾਂ ਨੂੰ, ਮਾਇਆ ਦੇ ਮੋਹ ਵਿੱਚ ਸੁੱਤਿਆਂ ਨੂੰ, ਉਹਨਾਂ ਨੂੰ ਜਗਾ ਕੇ ਇਸ ਪਾਸੇ ਲਾ ਦਿੰਦਾ ਹੈ। ਇਹ ਵਾਹਿਗੁਰੂ ਜੀ ਦੀ ਦਾਤ ਹੈ। ਸੁਖਮਣੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਜਿੱਥੇ ਸਿਮਰਨ ਦੀ ਮਹਿਮਾ ਬਿਆਨ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿ ਪ੍ਰਭੂ ਦੇ ਸਿਮਰਨ ਕਰਨ ਵਾਲੇ ਧਨਵੰਤ ਨੇ, ਪਤਵੰਤ ਨੇ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਉਹਦੇ ਵਿੱਚ ਅੰਤ ਵਿੱਚ ਜਾ ਕੇ ਸਮਝਾਉਂਦੇ ਨੇ ਕਿ ਸਿਮਰਨ ਮਨੁੱਖ ਆਪ ਨਹੀਂ ਕਰ ਸਕਦਾ। ਉਹਦੇ ਵਿੱਚ ਸਮਝਾਇਆ ਹੈ, ਸਿਮਰਨ ਤੇ ਲਾਗੇ ਬਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਬਾਰ ਬਾਰ ਸਮਝਾਉਂਦੇ ਨੇ ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੂ ਪਾਏ। ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਦਾ ਜਪਜੀ ਸਾਹਿਬ ਦਾ ਪਾਠ ਕਰਦਾ ਉੱਥੇ ਵੀ ਕਿਰਪਾ ਦੀ ਗੱਲ ਆਉਂਦੀ ਹੈ। ਰੋਜ਼ ਆਪਾਂ ਇਹ ਬਚਨ ਪੜ੍ਹਦੇ ਹਾਂ ਜੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਾਤਾਰ। ਅਸੀਂ ਵਾਹਿਗੁਰੂ ਕੋਲੋਂ ਦਾਤਾ ਮੰਗਦੇ ਹਾਂ ਕਿ ਸਾਨੂੰ ਦਿਓ, ਸਾਨੂੰ ਦਿਓ। ਵਾਹਿਗੁਰੂ ਦਾਤਾ ਦਿੰਦਾ ਹੈ। ਅੱਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਾਤਾਰ। ਫਿਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਫੇਰ ਕਿ ਅੱਗੇ ਰੱਖੀਏ ਜਿਦ ਦਿਸੇ ਦਰਬਾਰ, ਕਿਹੜੀ ਵਸਤੂ ਪਰਮਾਤਮਾ ਦੇ ਅੱਗੇ ਭੇਟਾ ਕੀਤੀ ਜਾਵੇ ਕਿ ਵਾਹਿਗੁਰੂ ਦਾ ਦਰਬਾਰ ਦਿਸ ਜਾਵੇ। ਮੂੰਹੋਂ ਕਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਉਹ ਕਿਹੜਾ ਬਚਨ ਬੋਲੀਏ ਕਿ ਵਾਹਿਗੁਰੂ ਸਾਡੇ ਨਾਲ ਪਿਆਰ ਕਰਨ ਲੱਗ ਪਏ। ਤੇ ਜਵਾਬ ਮਿਲਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੋਵੇ, ਪਰਮਾਤਮਾ ਦੇ ਨਾਮ ਨੂੰ ਜਪਿਆ ਜਾਵੇ, ਉਹਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਜਾਵੇ। ਹੁਣ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਇਹ ਸਮਝਾ ਦਿੱਤਾ ਕਿ ਅੰਮ੍ਰਿਤ ਵੇਲੇ ਉੱਠੇ ਹੋ, ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਹੈ, ਮਤਾ ਸਮਝਿਓ ਕਿ ਹੁਣ ਸਾਨੂੰ ਵਾਹਿਗੁਰੂ ਮਿਲ ਹੀ ਜਾਣਾ ਹੈ। ਨਾਲ ਹੀ ਸਾਨੂੰ ਸਮਝਾ ਦਿੱਤਾ ਕਿ ਕਰਮੀ ਆਵੈ ਕੱਪੜਾ। ਇਹ ਸਿਫਤ ਸਲਾਹ ਦਾ ਕੱਪੜਾ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਬਖਸ਼ਿਸ਼ ਦਾ ਮਿਲਦਾ ਹੈ। ਨਗਰੀ ਮੂਖ ਦੁਆਰ, ਤੇ ਇਹਦੀ ਬਰਕਤ ਕੀ ਮਿਲਦੀ ਹੈ? ਨਾਨਕ ਏਵੈ ਜਾਣੀਏ ਸਾਡੇ ਆਪੇ ਸਚਿਆਰ। ਤੇ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੰਗਤੀ ਵਿੱਚ ਗੁਰੂ ਰਾਮਦਾਸ ਜੀ ਨੇ ਸਮਝਾਇਆ ਕਿ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਤਾਂ ਹੀ ਪਰਮਾਤਮਾ ਦਾ ਸਿਮਰਨ ਹੋ ਸਕਦਾ ਹੈ।
ਗੁਰੂ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ।
ਸਤਿਗੁਰੂ ਜੀ ਜਦੋਂ ਸਾਨੂੰ ਮਿਲ ਪੈਂਦੇ ਨੇ ਸੁਭਾਏ ਪ੍ਰੇਮ ਸਹਿਤ, ਵਾਹਿਗੁਰੂ ਦੇ ਸਹਿਜ ਅਵਸਥਾ ਵਿੱਚ ਟਿਕ ਕੇ ਮਾਲਕ ਦੇ ਗੁਣ ਗਾਏ ਜਾਂਦੇ ਹਨ।
ਗੁਣ ਗਾਏ ਵਿਗਸੈ ਸਦਾ ਅਨਦਿਨ ਜਾਪ ਸਾਚੇ ਭਾਵੇ।
ਜਦੋਂ ਆਪ ਪਰਮਾਤਮਾ ਸੱਚੇ ਨੂੰ ਭਾ ਗਏ, ਚੰਗੇ ਲੱਗੇ, ਉਹ ਮਨੁੱਖ ਵਾਹਿਗੁਰੂ ਦੇ ਗੁਣ ਗਾਉਣ ਲੱਗੇ। ਗੁਣ ਗਾ ਕੇ ਉਹਨਾਂ ਅੰਦਰ ਵਿਗਸੇ ਖਿੜਦੇ ਨੇ, ਵਿਗਾਸ ਵਿੱਚ ਆਉਂਦੇ ਨੇ। ਜਪਜੀ ਸਾਹਿਬ ਵਿੱਚ ਆਪਾਂ ਚਾਰ ਵਾਰੀ ਇਹ ਬਚਨ ਪੜ੍ਹਦੇ ਹਾਂ ਜੀ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਵਕਾ ਨਾਸ। ਜਿਹੜੇ ਵਾਹਿਗੁਰੂ ਦੀ ਸਿਫਤ ਸਲਾਹ ਸੁਣਦੇ ਨੇ, ਗੁਰਬਾਣੀ ਨੂੰ ਸੁਣਦੇ ਨੇ, ਉਹਨਾਂ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਓਂਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ।
ਜਿਹੜੇ ਆਤਮਕ ਅਡੋਲਤਾ ਵਿੱਚ ਟਿਕ ਗਏ, ਸਹਿਜ ਵਿੱਚ ਟਿਕ ਗਏ, ਨਾਮ ਵਿੱਚ ਸਮਾ ਗਏ ਜੀਵ, ਉਹਨਾਂ ਵਿੱਚੋਂ ਕਿਹੜੀਆਂ ਬਰਿਆਈਆਂ ਬਾਹਰ ਨਿਕਲ ਜਾਂਦੀਆਂ? ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਅਹੰਕਾਰ ਹਉਮੈ ਤਜੈ ਮਾਇਆ, ਹੰਕਾਰ ਬਾਹਰ ਨਿਕਲ ਜਾਂਦਾ ਜੀ, ਹਉਮੈ ਨਿਕਲ ਜਾਂਦੀ ਹੈ, ਮਾਇਆ ਦਾ ਪ੍ਰਭਾਵ ਉਹਨਾਂ ਜੀਵਾਂ ਤੇ ਨਹੀਂ ਰਹਿੰਦਾ।
ਸਹਿਜੇ ਨਾਮ ਸਮਾਵੇ,
ਉਹ ਸਹਿਜ ਅਵਸਥਾ ਵਿੱਚ ਨਾਮ ਦੇ ਅੰਦਰ ਲੀਨ ਰਹਿੰਦੇ ਹਨ।
ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ।
ਉਹ ਪਰਮਾਤਮਾ ਆਪ ਹੀ ਕਰਤਾ ਹੈ, ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਜੇਕਰ ਉਹ ਵਾਹਿਗੁਰੂ ਇਹ ਦਾਤ ਸਾਡੀ ਝੋਲੀ ਵਿੱਚ ਪਾਵੇ ਨਾਮ ਦੀ, ਤਾਂ ਹੀ ਇਹ ਦਾਤ ਮਿਲਦੀ ਹੈ। ਆਪਾਂ ਰੋਜ਼ ਰਹਿਰਾਸਾ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਜੀ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ, ਸਭ ਤੇਰੇ ਤੋਂ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ ਹੈ,
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਫਿਰ ਬਖਸ਼ਿਸ਼ ਕਰਦੇ ਨੇ ਕਿ ਨਾਮ ਕੌਣ ਧਿਆ ਸਕਦਾ, ਕੌਣ ਸਿਮਰਨ ਕਰ ਸਕਦਾ, ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ। ਆ ਦੇਖੋ, ਜਿਨ੍ਹਾਂ ਦੇ ਉੱਪਰ ਵੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਆਪਣਾ ਭਾਵ ਪ੍ਰਗਟ ਨਹੀਂ ਕਰਦੇ। ਉਹ ਹਰ ਥਾਂ ਤੇ ਕਹਿੰਦੇ ਨੇ ਕਿ ਵਾਹਿਗੁਰੂ ਨੂੰ ਹੀ ਸਾਡੇ ਕੋਲੋਂ ਕਰਾ ਰਿਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਰਾਮਸਰ ਸਾਹਿਬ ਦੇ ਪਾਵਨ ਸਥਾਨ ਤੇ 1601 ਤੋਂ ਲੈ ਕੇ 1604 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦਿ ਬੇਦ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ, ਲਗਾਤਾਰ 4 ਸਾਲ। ਲਿਖਣ ਤੋਂ ਬਾਅਦ ਜਦੋਂ ਮਹਾਰਾਜ ਜੀ ਦਾ ਪਾਵਨ ਸਰੂਪ ਤਿਆਰ ਹੋ ਗਿਆ, ਤੇ ਇਹ ਨਹੀਂ ਕਿਹਾ ਕਿ ਮੈਂ ਤਿਆਰ ਕੀਤਾ। ਕੀ ਸ਼ਬਦ ਵਰਤੇ ਨੇ? ਆਪਾਂ ਰੋਜ਼ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਈ। ਮੇਰੇ ਵਿੱਚ ਤੇ ਵਾਹਿਗੁਰੂ ਕੋਈ ਗੁਣ ਹੈ ਹੀ ਨਹੀਂ। ਤੁਸੀਂ ਤਰਸ ਕੀਤਾ, ਤੁਸੀਂ ਰਹਿਮਤ ਕੀਤੀ, ਮੇਰੇ ਕੋਲੋਂ ਇਹ ਕਾਰਜ ਕਰਵਾ ਲਿਆ। ਸਾਧ ਸੰਗਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਲੱਖਾਂ ਮਨ ਸੋਨੇ ਦੀ ਸੇਵਾ ਕੀਤੀ, ਪਰ ਇਹ ਨਹੀਂ ਕਿਹਾ ਕਿ ਮੈਂ ਕੀਤੀ। ਬੜੇ ਪਿਆਰੇ ਸ਼ਬਦ ਲਿਖੇ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ। ਜਦੋਂ ਅਸੀਂ ਦਰਸ਼ਨ ਦੇ ਦਾਰ ਕਰਦੇ ਹਾਂ ਉੱਥੇ ਲਿਖਿਆ ਹੈ ਕਿ ਸ੍ਰੀ ਗੁਰੂ ਮਹਾਰਾਜ ਜੀ ਨੇ ਆਪਣਾ ਪਰਮ ਸੇਵਕ ਸਿੱਖ ਜਾਣਕਾਰ ਸ੍ਰੀ ਦਰਬਾਰ ਸਾਹਿਬ ਜੀ ਕੀ ਸੇਵਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਕਰਾਈ, ਦਇਆ ਕਰਕੇ ਕਰਵਾ ਲਈ। ਸਾਰੀ ਥਾਵਾਂ ਤੇ ਕਿਰਪਾ ਦਾ ਜ਼ਿਕਰ ਆ ਰਿਹਾ। ਸਾਧ ਸੰਗਤ ਜੀ, ਅੱਜ ਜੋ COVID-19 ਚੱਲਦਾ ਪਿਆ ਹੈ, ਕਰੋਨਾ ਵਾਇਰਸ ਹੈ, ਆਕਸੀਜਨ ਦੀ ਅੱਜ ਸੰਸਾਰ ਦੇ ਵਿੱਚ ਘਾਟ ਪੈ ਗਈ, ਹਰ ਥਾਂ ਤੇ ਆਕਸੀਜਨ ਦੀ ਲੋੜ ਡਾਕਟਰ ਮਹਿਸੂਸ ਕਰ ਰਹੇ ਨੇ। ਹੌਸਪੀਟਲਾਂ ਦੇ ਅੰਦਰ ਕਈ ਥਾਵਾਂ ਤੇ ਮਰੀਜ਼ ਜਿਹੜੇ ਨੇ ਆਕਸੀਜਨ ਦੀ ਖਾਤਰ ਹੀ ਮਰ ਰਹੇ ਨੇ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵੇਲੇ ਆਪਣਾ ਫਰਜ਼ ਪਹਿਚਾਨਿਆ, ਜਾਂ ਇਹ ਕਹਿ ਲਈਏ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਤੇ ਕਿਰਪਾ ਕਰਕੇ ਆਕਸੀਜਨ ਦੇ ਲੰਗਰ ਲਵਾ ਦਿੱਤੇ। ਅੱਜ ਆਪਾਂ ਦੇਖਦੇ ਹਾਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਉੱਥੇ 50 ਬੈੱਡ ਦਾ ਹੌਸਪੀਟਲ ਬਣਾ ਦਿੱਤਾ ਗਿਆ ਕਿ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ ਉਹ ਆ ਕੇ ਇੱਥੇ ਰਹਿਣ। ਇਕੱਲੀ ਆਕਸੀਜਨ ਨਹੀਂ ਮਿਲੇਗੀ, ਗੁਰੂ ਕਾ ਲੰਗਰ ਵੀ ਮਿਲੇਗਾ। ਇਹਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭੁਲੱਥ ਹਲਕੇ ਦੇ ਅੰਦਰ ਸ੍ਰੀ ਗੁਰੂ ਰਾਮਦਾਸ ਹੌਸਪੀਟਲ ਵੱਲਾ 100 ਬੈੱਡ ਇਸ ਵਾਸਤੇ ਰਾਖਵੇਂ ਰੱਖ ਦਿੱਤੇ ਗਏ ਕਿ ਅੱਜ ਜਿੱਥੇ ਗੁਰੂ ਦਾ ਸਿੱਖ ਗੁਰੂ ਘਰ ਲੰਗਰ ਲਾਉਂਦਾ ਸੀ, ਜੇਕਰ ਅੱਜ ਸਾਹਾਂ ਦੀ ਲੋੜ ਪਈ, ਆਕਸੀਜਨ ਦੀ ਲੋੜ ਪਈ ਤੇ ਆਕਸੀਜਨ ਦੇ ਲੰਗਰ ਲਾਉਣ ਦੇ ਵਿੱਚ ਵੀ ਪਿੱਛੇ ਨਹੀਂ ਹਟਿਆ। ਇਹ ਸਾਰਾ ਕਾਰਜ ਗੁਰੂ ਰਾਮਦਾਸ ਮਹਾਰਾਜ ਨੇ ਆਪ ਕਰਵਾ ਲਿਆ। ਕੱਲ੍ਹ ਪਰਸੋਂ ਹੀ ਪ੍ਰਧਾਨ ਜੀ ਬੀਬੀ ਜਗੀਰ ਕੌਰ ਜੀ ਇੱਕ TV ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਕਿ ਭਾਵੇਂ ਸਾਰਾ ਧਨ ਲੱਗ ਜਾਵੇ ਸਾਡਾ, ਪਰ ਕੋਈ ਵੀਰ ਸਮਾਜ ਸੇਵਾ ਦੇ ਇਸ ਖੇਤਰ ਦੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਹਰੇਕ ਮਨੁੱਖ ਨੂੰ ਜਿਉਣ ਦਾ ਹੱਕ ਹੈ, ਇਸ ਵਾਸਤੇ ਭਾਵੇਂ ਜਿੰਨੀ ਮਰਜ਼ੀ ਮਾਇਆ ਖਰਚਣੀ ਪਵੇ, ਆਪ ਜੀ ਦੀ ਇਹ ਸੰਸਥਾ ਮਾਇਆ ਖਰਚਣ ਲਈ ਤਿਆਰ ਹੈ। ਤੇ ਇਹ ਸਾਰਾ ਕੁਝ ਕੌਣ ਕਰਾ ਰਿਹਾ ਜੀ? ਗੁਰੂ ਰਾਮਦਾਸ ਮਹਾਰਾਜ ਨੇ ਸਦਬੁੱਧੀ ਪਾਈ, ਅੰਦਰ ਇਹ ਭਾਵਨਾ ਪੈਦਾ ਕੀਤੀ ਤੇ ਸਾਰੇ ਕਾਰਜ ਹੋ ਰਹੇ ਹਨ।
ਅੰਦਰ ਸਾਚਾ ਨੇਹੂ ਪੂਰੇ ਸਤਿਗੁਰ ਜੀਓ।
ਜਦੋਂ ਪੂਰੇ ਸਤਿਗੁਰ ਨੇ ਕਿਰਪਾ ਕੀਤੀ ਤੇ ਅੰਦਰ ਸੱਚੇ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ।
ਜਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ।
ਮੈਂ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ, ਪੂਰੇ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਮੈਨੂੰ ਕਦੇ ਵੀ ਵਿਸਰਦਾ ਨਹੀਂ ਹੈ, ਭੁੱਲਦਾ ਨਹੀਂ ਹੈ।
ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ।
ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਮਾਲਕ ਨੂੰ ਮੈਂ ਕਦੀ ਵੀ ਨਾ ਵਿਸਾਰਾਂ, ਅਨਦਿਨ ਸਮਾਰੀ ਹਰ ਰੋਜ਼ ਹੀ ਉਹਨੂੰ ਚੇਤੇ ਕਰਾਂ, ਯਾਦ ਕਰਾਂ। ਜਦੋਂ ਮੈਂ ਉਹਦਾ ਨਾਮ ਲੈਂਦਾ ਹਾਂ ਤੇ ਜਿਉਂਦਾ ਹਾਂ। ਆਪਾਂ ਰੋਜ਼ ਪੜ੍ਹਦੇ ਹਾਂ ਆਖਾਂ ਜੀਵਾਂ ਵਿਸਰੇ ਮਰ ਜਾਓ।
ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ।
ਜਦੋਂ ਮੈਂ ਕੰਨਾਂ ਦੇ ਨਾਲ ਸਰਵਣਾਂ ਦੇ ਨਾਲ ਪਰਮਾਤਮਾ ਦਾ ਜਸ ਸੁਣਦਾ, ਵਾਹਿਗੁਰੂ ਦੀ ਬਾਣੀ ਸੁਣਦਾ ਤੇ ਮਨ ਤ੍ਰਿਪਤ ਜਾਂਦਾ ਹੈ, ਮਨ ਰੱਜ ਜਾਂਦਾ ਹੈ। ਸਾਧ ਸੰਗਤ ਜੀ, ਜਦੋਂ ਵੀ ਧਿਆਨ ਨਾਲ ਬਾਣੀ ਸੁਣੀਏ ਨਾ, ਸਾਰੀਆਂ ਸਾਡੀਆਂ ਭੁੱਖਾਂ ਮਿਟ ਜਾਂਦੀਆਂ। ਹੁਣੀ ਆਪਾਂ ਸਰਵਣ ਕੀਤਾ ਕਿ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਗੁਰਮੁਖ ਅੰਮ੍ਰਿਤ ਪੀਵਾ, ਗੁਰੂ ਦੇ ਰਾਹੀਂ ਮੈਂ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਪੀਂਦਾ ਹਾਂ, ਛਕਦਾ ਹਾਂ। ਗੁਰੂ ਸਾਨੂੰ ਸਮਝਾਉਂਦਾ ਹੈ ਕਿ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਏ ਸਭ ਤਿਖਾ ਬਜਾਏ। ਸਾਰੀਆਂ ਤ੍ਰਿਸ਼ਨਾਵਾਂ ਮਿਟ ਜਾਂਦੀਆਂ ਹਨ।
ਨਦਰ ਕਰੇ ਤਾਂ ਸਤਿਗੁਰ ਮੇਲੇ ਅਨਦਿਨ ਵਿਵੇਕ ਬੁੱਧ ਵਿਚਰੈ।
ਜਦੋਂ ਵਾਹਿਗੁਰੂ ਨਦਰ ਕਰਦਾ ਹੈ, ਕਿਰਪਾ ਕਰਦਾ ਹੈ ਤੇ ਸਤਿਗੁਰੂ ਨੂੰ ਮਿਲਾ ਦਿੰਦਾ ਹੈ, ਉਹ ਜੀਵ ਅਨਦਿਨ ਹਰ ਰੋਜ਼ ਵਿਵੇਕ ਬੁੱਧੀ ਦੇ ਅਨੁਸਾਰ ਵਿਚਰਦਾ ਹੈ। ਵਿਵੇਕ ਬੁੱਧੀ ਅਨੁਸਾਰ ਹੀ ਉਹ ਨਿਰਣਾ ਕਰਦਾ ਹੈ, ਉਹਦੀ ਬੁੱਧੀ ਵਿਵੇਕ ਦੇ ਵਿੱਚ ਆ ਜਾਂਦੀ ਹੈ, ਗਿਆਨ ਦੇ ਵਿੱਚ ਆ ਜਾਂਦੀ ਹੈ, ਜਾਂ ਐਂ ਕਹਿ ਲਈਏ ਉਹ ਮੰਨ ਵੀ ਇਹ ਕਰਦਾ ਹੈ ਕਿ ਹਾਰ ਪਰੇ ਸਵਾਮੀ ਕੈ ਦੁਆਰੇ ਦੂਜੇ ਬੁੱਧ ਵਿਵੇਕਾ, ਵਾਹਿਗੁਰੂ ਜੀ ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰੋ।
ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰ ਹੈ।
ਇਹ ਕਿੰਨੇ ਕਿਰਪਾ ਕੀਤੀ? ਪੂਰੇ ਸਤਿਗੁਰ ਹੈ, ਪੂਰੇ ਸਤਿਗੁਰ ਨੇ ਇਹ ਅੰਦਰ ਸੱਚੇ ਪ੍ਰਭੂ ਦਾ ਨੀਹ ਲਗਾ ਦਿੱਤਾ ਹੈ।
ਸਤ ਸੰਗਤ ਮਿਲੇ ਵਡ ਭਾਗ ਤਾਂ ਰਸ ਆਵੇ ਜੀਓ।
ਤੀਸਰੇ ਬੰਦ ਵਿੱਚ ਕਿਰਪਾ ਕਰਦੇ ਨੇ, ਸਤ ਸੰਗਤ ਮਿਲੇ ਵਡ ਭਾਗ, ਵੱਡੀਆਂ ਭਾਗਾਂ ਦੇ ਨਾਲ ਜਦੋਂ ਸਤ ਸੰਗਤ ਪ੍ਰਾਪਤ ਹੋਈ ਤੇ ਨਾਮ ਦੇ ਵਿੱਚੋਂ ਰਸ ਆਉਣ ਲੱਗ ਪਿਆ। ਜਦੋਂ ਜਪਿਆ ਨਾ ਅੰਦਰੋਂ ਵਾਹਿਗੁਰੂ ਵਾਹਿਗੁਰੂ, ਕੇਵਲ ਕਹਿਣ ਮਾਤਰ ਨਹੀਂ ਅੰਦਰੋਂ ਰਸ ਆਉਣਾ ਸ਼ੁਰੂ ਹੋ ਗਿਆ।
ਬੁਲਾਏ ਤਾਂ ਸਹਿਜ ਸਮਾਵੇ ਜੀਓ।
ਉਹ ਜੀਵ ਅਨਦਿਨ ਹਰ ਰੋਜ਼ ਪਰਮਾਤਮਾ ਵਿੱਚ ਆਪਣੀ ਲਿਵ ਸੁਰਤ ਜੋੜ ਕੇ ਰੱਖਦਾ ਹੈ, ਸਹਿਜ ਸਮਾਵੇ ਜੀਓ, ਤੇ ਉਹ ਸਹਿਜ ਸੁੱਤੇ ਸਿੱਧ ਹੀ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ।
ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਬੈਰਾਗੀ।
ਜਦੋਂ ਵਾਹਿਗੁਰੂ ਦੇ ਮਨ ਨੂੰ ਭਾ ਗਿਆ, ਜਾਂ ਕਹਿ ਲਈਏ ਵਾਹਿਗੁਰੂ ਉਹਦੇ ਮਨ ਨੂੰ ਚੰਗਾ ਲੱਗ ਗਿਆ, ਉਹ ਵਾਹਿਗੁਰੂ ਦੇ ਵਿੱਚ ਸਮਾ ਗਿਆ, ਸਦਾ ਅਤੀਤ ਬੈਰਾਗੀ, ਉਹ ਫਿਰ ਵਿਰਕਤ ਹੋ ਜਾਂਦਾ, ਬੈਰਾਗਵਾਨ ਹੋ ਜਾਂਦਾ, ਮਾਇਆ ਮੋਹ ਤੋਂ ਉਪਰਾਮ ਹੋ ਜਾਂਦਾ ਹੈ।
ਪਲਕ ਪਲਕ ਸੁਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ।
ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਰਾਮ ਨਾਮ ਦੇ ਵਿੱਚ ਲਿਵ ਲੱਗ ਗਈ, ਉਹਨਾਂ ਦੀ ਸ਼ੋਭਾ ਜਿਹੜੀ ਹੈ ਇਸ ਸੰਸਾਰ ਦੇ ਵਿੱਚ ਵੀ ਹੈ, ਪਰਲੋਕ ਦੇ ਵਿੱਚ ਵੀ ਹੈ। ਹਲਕ ਸੁੱਖ ਪਲਕ ਸੁੱਖ ਨਿਤ ਸੁੱਖ ਸਿਮਰਨ, ਉਹਨਾਂ ਦਾ ਜੀਵਨ ਹੈ ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ।
ਹਰਖ ਸੋ ਵਿਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
ਹਰਖ ਖੁਸ਼ੀ ਸੋਗ ਗਮ, ਉਹ ਖੁਸ਼ੀ ਗਮੀ ਤੋਂ ਉੱਪਰ ਉੱਠ ਜਾਂਦੇ ਨੇ, ਦੋਹਾਂ ਤੋਂ ਮੁਕਤ ਹੋ ਜਾਂਦੇ ਨੇ। ਜੋ ਪਰਮਾਤਮਾ ਕਰਦਾ ਹੈ ਉਹਨਾਂ ਨੂੰ ਚੰਗਾ ਲੱਗਦਾ ਹੈ।
ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਓ।
ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀ ਪ੍ਰਾਪਤੀ ਹੋਈ ਤੇ ਪਰਮਾਤਮਾ ਦੇ ਨਾਮ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਗਿਆ।
ਜੈ ਭਾਈ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
ਹੁਣ ਮਨਮੁੱਖਾਂ ਦੀ ਨਿਸ਼ਾਨੀ ਚੌਥੇ ਬੰਦ ਵਿੱਚ ਦੱਸੀ ਹੈ ਕਿ ਉਹਨਾਂ ਦਾ ਪਿਆਰ ਪਰਮਾਤਮਾ ਨਾਲ ਨਹੀਂ ਹੈ, ਉਹਨਾਂ ਦਾ ਪਿਆਰ ਕਿਹਦੇ ਨਾਲ ਹੈ? ਦੂਜੇ ਭਾਏ ਮਾਇਆ ਮੋਹ ਦੇ ਨਾਲ ਪਿਆਰ ਹੈ, ਉਹ ਕੇਵਲ ਮਾਇਆ ਹੀ ਮੰਗਦੇ ਨੇ। ਉਹਨਾਂ ਦਾ ਜੀਵਨ ਹੈ ਕਿ ਮਾਇਆ ਮਨੋਹ ਨਾ ਵਿਸਰੇ ਮੰਗੇ ਦਮਾ ਦਮ। ਇਹਦੇ ਨਾਲ ਕੀ ਹੁੰਦਾ ਹੈ? ਦੂਜੇ ਭਾਏ ਦੁੱਖ ਹੋਏ ਉਹਨਾਂ ਨੂੰ ਦੁੱਖ ਪ੍ਰਾਪਤ ਹੁੰਦੇ ਨੇ। ਮਨਮੁੱਖ ਜਮ ਦੋਹਿਆ ਜੀਓ, ਉਹਨਾਂ ਨੂੰ ਜਮ ਰਾਜ ਤੱਕਦਾ ਹੈ, ਜਾਂ ਇਹ ਕਹਿ ਲਈਏ ਕਿ ਵਿਕਾਰਾਂ ਵਿੱਚ ਗਲਤਾਨ ਰਹਿੰਦੇ ਹਨ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
ਉਹਨਾਂ ਦਾ ਜੀਵਨ ਕੀ ਹੈ? ਕਰਲਾਟ ਭਰਿਆ, ਹਾਏ ਹਾਏ ਕਰਦੇ ਨੇ। ਗੁਰੂ ਸਾਹਿਬ ਜੀ ਨੇ ਸਲੋਕ 12 ਤੇ ਵਿਵੇਕ ਵਿੱਚ ਵੀ ਇਹ ਬਚਨ ਕੀਤਾ ਕਿ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਉਹਨਾਂ ਦਾ ਜੀਵਨ ਗੁਰੂ ਰਾਮਦਾਸ ਮਹਾਰਾਜ ਜੀ ਦੱਸ ਰਹੇ ਨੇ ਕਿ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ। ਉਹ ਮਾਇਆ ਦੇ ਕਾਰਨ ਦੁੱਖ ਸਹਾਰਦੇ ਨੇ, ਮੋਹ ਦੇ ਵਿੱਚ ਬਲਤਾਨ ਰਹਿੰਦੇ ਹਨ।
ਮਾਇਆ ਦੁੱਖ ਮੋਹਿਆ ਹੋ ਮੈਂ ਰੋਹਿਆ
ਵਿੱਚ ਮੋਹੇ ਹੋਏ ਨੇ, ਹਉਮੈ ਉਹਨਾਂ ਦੇ ਅੰਦਰ ਪ੍ਰਬਲ ਹੈ, ਕ੍ਰੋਧ ਉਹਨਾਂ ਦੇ ਅੰਦਰ ਪ੍ਰਬਲ ਹੈ, ਤੇ ਕਹਿੰਦੇ ਨੇ ਇਹ ਮੇਰੀ ਹੈ, ਮੇਰੀ ਹੈ। ਇਸ ਤਰੀਕੇ ਨਾਲ ਉਹਨਾਂ ਦੀ ਆਰਜਾ ਬਤੀਤ ਹੋ ਰਹੀ ਹੈ, ਜਿਵੇਂ ਕੈਰਵਾਂ ਦੀ ਬਤੀਤ ਹੋਈ ਕਿ ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ, ਇਹ ਧਨ ਮੇਰਾ, ਇਹ ਜ਼ਮੀਨ ਮੇਰੀ, ਇਹ ਜਾਇਦਾਦ ਮੇਰੀ, ਇਹ ਸੰਪਤੀ ਮੇਰੀ, ਅਸਲ ਵਿੱਚ ਸਾਡਾ ਕੁਛ ਵੀ ਨਹੀਂ ਹੈ, ਇਹ ਸਭ ਕੁਝ ਇੱਥੇ ਧਰਿਆ ਧਰਿਆ ਰਹਿ ਜਾਣਾ। ਸਾਡਾ ਕੀ ਹੈ? ਵਾਹਿਗੁਰੂ ਦਾ ਨਾਮ, ਜਿਹਨੇ ਨਾਲ ਲਿਭਣਾ, ਸਾਥ ਨਾ ਚੱਲ ਬਿਨ ਭਜਨ ਦਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧੰਨ ਸਾਰ। ਤੇ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ,
ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛੋਤਾਵੇ।
ਜੋ ਪਰਮਾਤਮਾ ਵਾਹਿਗੁਰੂ ਦਾਤਾ ਦੇਣ ਵਾਲਾ ਹੈ, ਉਹਨੂੰ ਚੇਤਦਾ ਨਹੀਂ, ਉਹਨੂੰ ਸਿਮਰਦਾ ਨਹੀਂ, ਤੇ ਅੰਤ ਨੂੰ ਪਛਤਾਉਣਾ ਪੈਂਦਾ ਹੈ। ਇਹ ਮਨਮੁੱਖਾਂ ਦੀ ਨਿਸ਼ਾਨੀ ਹੈ, ਜੇ ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀ। ਇਹ ਮਨਮੁੱਖ ਜਿਹੜੇ ਨੇ ਵਾਹਿਗੁਰੂ ਦੇ ਨਾਲੋਂ ਉਹਦੀਆਂ ਦਾਤਾਂ ਨੂੰ ਪਿਆਰ ਕਰਦੇ ਹਨ।
ਨਾ ਵੈ ਕੋ ਸਾਥ ਨਾ ਚੱਲੈ ਪੁੱਤਰ ਕਲੱਤਰ ਮਾਇਆ ਧੋਇਆ।
ਗੁਰੂ ਰਾਮਦਾਸ ਜੀ ਫਿਰ ਸਮਝਾਉਂਦੇ, ਕਹਿੰਦੇ ਨਾਮ ਤੋਂ ਬਗੈਰ ਕਿਸੇ ਨੇ ਵੀ ਸਾਥ ਨਹੀਂ ਚੱਲਣਾ। ਇਹ ਜਿਹੜੇ ਪੁੱਤਰ ਨੇ, ਇਸਤਰੀ ਹੈ, ਮਾਇਆ ਹੈ, ਇਹ ਧੋਇਆ ਛਲ ਹੈ, ਠੱਗੀ ਹੈ, ਜੀਵ ਇਹਦੇ ਤੋਂ ਸੁਚੇਤ ਹੋ ਜਾਵੋ।
ਜੈ ਭਾਏ ਦੁੱਖ ਹੋਏ ਮਨਮੁਖ ਜਮ ਜੋ ਹੋਇਆ ਜੀਓ।
ਦੂਜੇ ਭਾਏ ਮਾਇਆ ਮੋਹ ਦੇ ਪਿਆਰ ਦੇ ਵਿੱਚ ਦੁੱਖ ਹੀ ਦੁੱਖ ਨੇ। ਮਨਮੁੱਖ ਜਿਹੜਾ ਹੈ ਉਸਨੂੰ ਜਮ ਵਿਕਾਰ ਔਗਣ ਤੱਕ ਰਹੇ ਨੇ, ਇਸ ਕਰਕੇ ਮਾਇਆ ਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ।
ਹਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀਓ।
ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਆਪਣੇ ਨਾਲ ਮਿਲਾ ਲੈਂਦੇ ਨੇ, ਤੇ ਆਪਣੇ ਮਹਿਲ ਵਿੱਚ, ਆਪਣੇ ਚਰਨਾਂ ਵਿੱਚ ਟਿਕਾਣਾ ਬਖਸ਼ਿਸ਼ ਕਰਦੇ ਹਨ।
ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ।
ਉਹ ਜੀਵ ਹਮੇਸ਼ਾ ਹੀ ਆਪਣੇ ਕਰ ਹੱਥ ਜੋੜ ਕੇ ਵਾਹਿਗੁਰੂ ਦੇ ਦਰ ਤੇ ਰਹਿੰਦਾ ਹੈ, ਭਾਵ ਹੁਕਮੀ ਸਿੱਖ ਹੈ। ਉਸਨੂੰ ਪਰਮਾਤਮਾ ਦੀ ਰਜ਼ਾ ਜਿਹੜੀ ਹੈ ਚੰਗੀ ਲੱਗਦੀ ਹੈ।
ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਜਦੋਂ ਪਰਮਾਤਮਾ ਮਨ ਨੂੰ ਭਾਉਣਾ ਸ਼ੁਰੂ ਹੋ ਜਾਵੇ, ਤੇ ਵਾਹਿਗੁਰੂ ਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਜੀਵ ਸਮਾ ਜਾਂਦਾ ਹੈ। ਹੁਕਮ ਮੰਨ ਕੇ ਪ੍ਰਾਪਤੀ ਕੀ ਹੁੰਦੀ ਹੈ? ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸੁਖ ਪਾਇਆ, ਸੁਖ ਮਿਲਦਾ ਹੈ।
ਹਰ ਦਿਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਤੇ ਆਇਆ।
ਅੰਨ ਦਿਨ ਉਹ ਹਰ ਰੋਜ਼ ਹੀ ਪਰਮਾਤਮਾ ਦਾ ਨਾਮ ਜਪਦਾ ਹੈ, ਦਿਨ ਰਾਤ ਸਿਮਰਨ ਕਰਦਾ ਹੈ, ਸਹਿਜ ਨਾਮ ਤੇ ਆਇਆ, ਤੇ ਸੁੱਤੇ ਸਿੱਧ ਹੀ ਸਹਿਜ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਧਿਆਉਂਦਾ ਹੈ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ।
ਨਾਮ ਤੋਂ ਕੀ ਬਖਸ਼ਿਸ਼ ਮਿਲਦੀ ਹੈ? ਨਾਮੋ ਨਾਮ ਮਿਲੀ ਵਡਿਆਈ, ਉਹਨੂੰ ਇੱਜ਼ਤ ਮਿਲਦੀ ਹੈ। ਜਿਸ ਮਨੁੱਖ ਨੇ ਵੀ ਵਾਹਿਗੁਰੂ ਦਾ ਨਾਮ ਜਪਿਆ, ਉਹ ਸੰਸਾਰ ਦੇ ਵਿੱਚ ਇੱਜ਼ਤ ਦਾ ਹੱਕਦਾਰ ਹੋ ਗਿਆ। ਆਪਾਂ ਬਚਨ ਪੜ੍ਹਦੇ ਹਾਂ ਭਗਤਾਂ ਦੇ ਕਿ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਦਰ। ਨਾਮ ਦੀ ਬਖਸ਼ਿਸ਼ ਦੇ ਨਾਲ ਭਗਤ ਕਬੀਰ ਜੀ ਨੂੰ ਵਡਿਆਈ ਮਿਲੀ, ਉਜਾਗਰ ਹੋ ਗਏ। ਨਿਮਤ ਨਾਮ ਦੇ ਦੁੱਧ ਪਿਆਇਆ ਤਾਂ ਜਦ ਜਨਮ ਸੰਕਟ ਨਹੀਂ ਆਇਆ, ਨਾਮਦੇਵ ਜੀ ਪ੍ਰਸਿੱਧ ਹੋ ਗਏ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੈ। ਉਹਨਾਂ ਦੇ ਮਨ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ।
ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜੀਓ।
ਸ਼ਬਦ ਦੀ ਸੰਪੰਨਤਾ ਕਰਦਿਆਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਕਿ ਮਾਲਕ ਜੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ। ਮਹਿਲ ਹਰ ਪਾਵੇ ਜੀਓ, ਆਪਣੇ ਮਹਿਲ ਵਿੱਚ ਆਪਣੇ ਚਰਨਾਂ ਦੇ ਵਿੱਚ ਟਿਕਾਣਾ ਦੇ ਦਿਓ। ਤੁਹਾਡੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਹੈ ਕਿ ਸਾਡਾ ਵਾਸਾ ਹੋ ਜਾਵੇ। ਗੁਰੂ ਰਾਮਦਾਸ ਮਹਾਰਾਜ ਨੇ ਇਸ ਨਾਲ ਅੱਜ ਦੇ ਇਸ ਸ਼ਬਦ ਦੀ ਸੰਪੰਨਤਾ ਕੀਤੀ ਹੈ। ਸਤ ਸੰਗਤ ਜੀ, ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਹੈ, ਅੱਜ ਉਹ ਇਤਿਹਾਸਕ ਦਿਹਾੜਾ ਹੈ ਜਿਸ ਦਿਹਾੜੇ ਦੇ ਅੰਦਰ ਕਰੀਬਨ 16,000 ਸਿੱਖਣੀਆਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ, ਖਤਮ ਕੀਤਾ ਗਿਆ, ਮਾਰਿਆ ਗਿਆ। ਘਟਨਾ ਹੈ ਮਾਰਚ ਸੰਨ 1746 ਈਸਵੀ ਦੀ। ਸਿੱਖ ਇਤਿਹਾਸ ਵਿੱਚ ਤਿੰਨ ਘੱਲੂਘਾਰੇ ਨੇ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਤੇ ਜੂਨ 1984 ਦਾ ਘੱਲੂਘਾਰਾ। ਜਦੋਂ ਆਪਾਂ ਛੋਟੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤੇ ਉਸ ਸਮੇਂ ਸੰਗਤ ਦੇ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਏ ਉਹ ਫਾਰਸੀ ਵਿੱਚ ਲਿਖੇ ਮਿਲਦੇ ਨੇ ਕਿ ਨਾਨਕ ਪ੍ਰਸਤਾਰਾ ਹਰ ਜਾ ਕੇ ਬਾਂਧੇ ਥਾਂ ਕਤਲ ਰਸਾਨੇਦ। ਇਹਦਾ ਭਾਵ ਹੈ ਕਿ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਮਿਲਣ ਉਹਨਾਂ ਨੂੰ ਉੱਥੇ ਖਤਮ ਕਰ ਦਿਓ, ਕੋਈ ਮੁਕੱਦਮਾ ਨਹੀਂ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਸਤ ਸੰਗਤ ਜੀ, ਇਹ ਉਹ ਸਮਾਂ ਸੀ ਜਦੋਂ ਜਈਆ ਖਾਨ ਨੇ, ਜ਼ਕਰੀਆ ਖਾਨ ਨੇ ਇਹ ਬਚਨ ਕਹਿ ਕੇ ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੇ ਤਿੱਤ ਮਾਰੋ ਚੀਨੇ, ਜਿੰਨੇ ਵੀ ਸਿੱਖ ਤੁਹਾਨੂੰ ਲੱਭਣ ਮਾਰ ਦਿਓ, ਖਤਮ ਕਰ ਦਿਓ, ਸਾਰਿਆਂ ਦੇ ਖੂਨ ਮਾਫ਼ ਨੇ, ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਸਿੱਖਾਂ ਦੀ 10 ਪਾਉਣ ਵਾਲੇ ਨੂੰ 10 ਰੁਪਏ, ਸਿੰਘਾਂ ਦਾ ਸਿਰ ਕੱਟ ਕੇ ਲਿਆਉਣ ਵਾਲੇ ਨੂੰ 50 ਰੁਪਏ ਇਨਾਮ ਦਿੱਤਾ ਜਾਂਦਾ। ਉਸ ਸਮੇਂ ਉਹਨਾਂ ਮਹਾਨ ਸੂਰਬੀਰਾਂ ਨੂੰ ਪ੍ਰਣਾਮ ਕਰੀਏ, ਯਾਦ ਕਰੀਏ, ਚੇਤੇ ਕਰੀਏ। ਮਾਰਚ ਸੰਨ 1746 ਈਸਵੀ, ਉਸ ਸਮੇਂ ਸੰਗਤ ਜੀ ਜਈਆ ਖਾਨ ਲਾਹੌਰ ਦਾ ਨਵਾਬ ਹੈ। ਇਹਦੇ ਨਾਲ ਦੋ ਅਹਿਲਕਾਰ ਨੇ, ਇੱਕ ਦਾ ਨਾਮ ਹੈ ਲਖਪਤ ਰਾਏ, ਇੱਕ ਦਾ ਨਾਮ ਹੈ ਜਸਪਤ ਰਾਏ। ਇਹ ਦੋਨੋਂ ਹੀ ਕਲਾਨੌਰ ਦੇ ਖੱਤਰੀ ਨੇ। ਜਿਹੜਾ ਜਸਪਤ ਰਾਏ ਹੈ ਇਹ ਫੌਜਦਾਰ ਹੈ ਤੇ ਜਿਹੜਾ ਲਖਪਤ ਰਾਏ ਹੈ ਇਹ ਦੀਵਾਨ ਹੈ। ਗੁਰੂ ਜੀ ਸਿੰਘ ਉਦੋਂ ਘਰਾਂ ਘਾਟਾਂ ਨੂੰ ਛੱਡ ਕੇ ਜੰਗਲਾਂ ਵਿੱਚ ਵਾਸ ਕਰ ਰਹੇ ਨੇ, ਕਿਉਂਕਿ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਨੇ। ਜਿੱਥੇ ਵੀ ਸਿੱਖ ਲੱਭਦਾ ਹੈ ਉਹਨੂੰ ਮਾਰ ਦਿੱਤਾ ਜਾਂਦਾ। ਗੁਰੂ ਜੀ ਸਿੰਘ ਇਤਿਹਾਸਕ ਦੱਸਣ ਮੁਤਾਬਕ ਐਮਨਾਬਾਦ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਲਾਲੋ ਜੀ ਨਾਲ ਵਾਰਤਾਲਾਪ ਹੋਈ, ਜੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਦਰਜ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਸ ਐਮਨਾਬਾਦ ਦੀ ਧਰਤੀ ਵੱਲ ਨੂੰ ਸਿੰਘ ਜਾ ਰਹੇ ਨੇ ਤੇ ਰਾਹ ਦੇ ਵਿੱਚ ਇੱਕ ਪਿੰਡ ਪੈਂਦਾ ਗੁਸਾਈ, ਬੱਦੋ ਕੀ ਗੁਸਾਈਆਂ। ਇਸ ਜਗ੍ਹਾ ਤੇ ਸਿੰਘ ਟਿੱਕੇ ਹੋਏ ਨੇ। ਸਿੰਘਾਂ ਨੇ ਇੱਕ ਅਰਦਾਸ, ਇੱਕ ਚਿੱਠੀ ਲਿਖ ਕੇ ਭੇਜੀ ਕਿ ਅਸੀਂ ਗੁਰੂ ਕਾ ਲੰਗਰ ਤਿਆਰ ਕਰਨਾ, ਕਈ ਦਿਨਾਂ ਦੇ ਭੁੱਖੇ ਹਾਂ, ਸਾਨੂੰ ਸ਼ਹਿਰ ਦੇ ਵਿੱਚੋਂ ਲੰਗਰ ਦੀ ਰਸਤ ਖਰੀਦਣ ਦੀ ਆਗਿਆ ਦਿੱਤੀ ਜਾਵੇ। ਅੱਗੋਂ ਜਸਪਤ ਰਾਏ ਨੇ ਲਿਖ ਕੇ ਭੇਜਿਆ ਕਿ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ, ਮੈਂ ਤੁਹਾਡਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਹਾਂ, ਤੁਸੀਂ ਰਸਤਾ ਭਾਲ ਦਿਓ। ਏਡੇ ਕੁਰਖਤ ਸ਼ਬਦ ਬੋਲੇ, ਕਹਿਣ ਲੱਗਾ ਕਿ ਮੈਂ ਤੁਹਾਡੇ ਕੇਸਾਂ ਦੇ ਨਾਲ ਰੱਸੇ ਵੱਟਣੇ ਨੇ। ਹੋਰ ਅਪਸ਼ਬਦ ਬੋਲੇ, ਸਿੰਘਾਂ ਦੇ ਉੱਪਰ ਜਾ ਕੇ ਇਹਨੇ ਧਾਵਾ ਕਰ ਦਿੱਤਾ, ਹਮਲਾ ਕਰ ਦਿੱਤਾ, ਸਿੰਘ ਲੜਾਈ ਨਹੀਂ ਸਨ ਕਰਨਾ ਚਾਹੁੰਦੇ। ਪਰ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਭਾਈ ਮਾਲੂ ਸ਼ਾਹ ਨੂੰ ਕਿਹਾ ਸੀ ਕਿ ਮਾਲੂ ਸ਼ਾਹ, ਆਪ ਉਪਾਧੀ ਕਿਸੇ ਸਿਓ ਨਾ ਕੀਜੈ, ਜੇ ਜੰਗ ਆਏ ਬਣੇ ਤਾਂ ਬਹੁਤਿਆਂ ਥੋੜਿਆਂ ਦੀ ਸ਼ੰਕਾ ਨਾ ਕੀਜੈ। ਪਹਿਲੀ ਗੱਲ, ਮਾਲੂ ਸ਼ਾਹ ਆਪ ਝਗੜਾ ਕਰਨਾ ਨਹੀਂ, ਪਰ ਜੇਕਰ ਕੋਈ ਚੜ੍ਹ ਕੇ ਆ ਜਾਵੇ ਇਹ ਨਹੀਂ ਵਿਚਾਰਨਾ ਕਿ ਬਹੁਤੇ ਚੜ੍ਹ ਕੇ ਆਏ ਆ ਥੋੜੇ ਚੜ੍ਹ ਕੇ ਆਏ ਆ ਫਿਰ ਹਮਲਾ ਕਰਨਾ ਫਿਰ ਬਹਾਦਰੀ ਨਾਲ ਲੜਨਾ। ਗੁਰੂ ਦੇ ਸਿੰਘ ਲੜਾਈ ਨਹੀਂ ਸਨ ਚਾਹੁੰਦੇ ਪਰ ਜਦੋਂ ਜਸਪਤ ਰਾਏ ਫੌਜਾਂ ਲੈ ਕੇ ਆ ਗਿਆ ਤੇ ਮਜਬੂਰੀ ਵੱਸ ਫਿਰ ਸਿੰਘਾਂ ਨੂੰ ਲੜਾਈ ਕਰਨੀ ਪਈ। ਉਦੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਵਚਨ ਹੈ ਕਿ ਚੂਕਾਰ ਅਜ ਹਵਾ ਹਿਲ ਤੇ ਦਰ ਗੁਜਸ਼ਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ। ਲੜਾਈ ਸ਼ੁਰੂ ਹੋ ਗਈ। ਸਿੰਘਾਂ ਦੇ ਕੋਲ ਘੋੜੇ ਨਹੀਂ, ਹਥਿਆਰ ਨਹੀਂ ਜਿੰਨੇ ਉਹਨਾਂ ਮੁਗਲਾਂ ਦੇ ਕੋਲ ਹੈ, ਉਹ ਜਿੰਨੇ ਉਹਨਾਂ ਜਰਵਾਣਿਆਂ ਦੇ ਕੋਲ ਨੇ। ਪਰ ਸਿੰਘਾਂ ਦੇ ਅੰਦਰ ਗੁਰੂ ਦਾ ਪ੍ਰੇਮ ਹੈ, ਭਾਵਨਾ ਹੈ, ਸ਼ਰਧਾ ਹੈ। ਬੜੀ ਬਹਾਦਰੀ ਦੇ ਨਾਲ ਸਿੰਘ ਉੱਥੇ ਲੜੇ ਨੇ। ਗੁਰੂ ਦਾ ਸਿੰਘ ਇੱਕ ਰੰਗਰੇਟਾ ਸਿੰਘ ਭਾਈ ਨਿਬਾਹੂ ਸਿੰਘ ਹਾਥੀ ਦੀ ਪੂਛ ਫੜ ਕੇ ਬੜੀ ਫੁਰਤੀ ਦੇ ਨਾਲ ਜਸਪਤ ਰਾਏ ਜਿਹੜੇ ਹਾਥੀ ਵਿੱਚ ਸਵਾਰ ਸੀ ਉਹਦੇ ਤੇ ਚੜ੍ਹ ਗਿਆ ਤੇ ਏਡੀ ਫੁਰਤੀ ਨਾਲ ਵਾਰ ਕੀਤਾ ਕਿ ਜਸਪਤ ਰਾਏ ਦਾ ਸਿਰ ਕੱਟ ਦਿੱਤਾ। ਜਦੋਂ ਜਰਨੈਲ ਮਰ ਗਿਆ ਹੈ ਫਿਰ ਫੌਜ ਜਿਹੜੀ ਹੈ ਆਪਣੇ ਆਪ ਦੌੜ ਗਈ। ਸਤਸੰਗਤ ਜੀ, ਉਦੋਂ ਜਿਹੜਾ ਇਹਨਾਂ ਦਾ ਗੁਰੂ ਸੀ ਕਿਰਪਾ ਰਾਮ, ਉਹਨੇ ਆ ਕੇ ਸਿੰਘਾਂ ਦੇ ਕੋਲ ਬੇਨਤੀ ਕੀਤੀ ਕਿ ਸਾਨੂੰ ਜਸਪਤ ਰਾਏ ਦਾ ਸਿਰ ਦੇ ਦਿਓ। ਸਿੰਘਾਂ ਨੇ ਗੁਰੂ ਕੇ ਲੰਗਰ ਵਾਸਤੇ 500 ਰੁਪਏ ਲੈ ਕੇ ਉਸਨੂੰ ਸਿਰ ਵਾਪਸ ਕੀਤਾ। ਹੁਣ ਜਦੋਂ ਪਤਾ ਲੱਗਿਆ ਇਹਦੇ ਭਰਾ ਲਖਪਤ ਰਾਏ ਨੂੰ ਕਿ ਮੇਰਾ ਭਰਾ ਇਸ ਤਰ੍ਹਾਂ ਜੰਗ ਵਿੱਚ ਖਤਮ ਹੋ ਗਿਆ, ਮਰ ਗਿਆ ਹੈ, ਲਖਪਤ ਰਾਏ ਨੇ ਜਾ ਕੇ ਜਈਆ ਖਾਨ ਦੇ ਦਰਬਾਰ ਵਿੱਚ ਆਪਣੀ ਪੱਗ ਨੂੰ ਲਾ ਕੇ ਸੁੱਟਿਆ ਤੇ ਕਹਿਣ ਲੱਗਾ ਕਿ ਇੱਕ ਹਿੰਦੂ ਖੱਤਰੀ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ ਤੇ ਹੁਣ ਇੱਕ ਹਿੰਦੂ ਹੀ ਇਸ ਧਰਮ ਨੂੰ ਖਤਮ ਕਰੇਗਾ, ਭਾਵ ਮੈਂ ਵੀ ਖੱਤਰੀ ਹਾਂ ਤੇ ਮੈਂ ਇਸ ਧਰਮ ਨੂੰ ਖਤਮ ਕਰਾਂਗਾ। ਉਨਾ ਸਮਾਂ ਮੈਂ ਆਪਣੇ ਸਿਰ ਤੇ ਪੱਗ ਨਹੀਂ ਬੰਨਾਂਗਾ ਜਿੰਨਾ ਸਮਾਂ ਸਿੱਖਾਂ ਦਾ ਖੁਰਾ ਖੋਦ ਨੂੰ ਮਿਟਾ ਦਿੰਦਾ। ਸੰਗਤ ਜੀ, ਜਈਆ ਖਾਨ ਤੇ ਪਹਿਲਾਂ ਹੀ ਇਹ ਚਾਹੁੰਦਾ ਸੀ, ਉਹਨੇ ਜੋ ਉਹਨੂੰ ਹਥਿਆਰ ਚਾਹੀਦੇ ਨੇ, ਤੋਪਾਂ ਚਾਹੀਦੀਆਂ, ਘੋੜੇ ਚਾਹੀਦੇ, ਛਿੱਤਰ ਚਾਹੀਦੇ, ਸਭ ਪ੍ਰੋਵਾਈਡ ਕੀਤੇ ਤੇ ਜਿਹੜਾ ਜਈਆ ਖਾਨ ਹੈ ਇਹਨੇ ਹੁਕਮ ਕਰ ਦਿੱਤਾ ਕਿ ਜਿੱਥੇ ਵੀ ਸਿੱਖ ਲੱਭੇ ਉਹਨੂੰ ਫੜ ਕੇ ਲਾਹੌਰ ਲਿਆਂਦਾ ਜਾਵੇ। ਜਿਹੜੇ ਕਿਰਤ ਕਰਨ ਵਾਲੇ ਗੁਰੂ ਦੇ ਸਿੱਖ ਸਨ, ਦੁਕਾਨਾਂ ਤੇ ਕੰਮ ਕਰਨ ਵਾਲੇ ਸਿੱਖ ਸਨ, ਕਿਸਾਨ ਸਨ, 1000 ਦੀ ਗਿਣਤੀ ਅੰਦਰ ਸਿੰਘ ਫੜ ਲੈ ਗਏ ਤੇ ਲਾਹੌਰ ਦੇ ਅੰਦਰ ਲਿਆਂਦੇ ਗਏ ਨਖਾਸ ਚੌਂਕ, ਜਿੱਥੇ ਘੋੜਿਆਂ ਦੀ ਮੰਡੀ ਲੱਗਦੀ ਸੀ। ਸਾਧ ਸੰਗਤ ਜੀ, ਉਸ ਸਮੇਂ ਇਸ ਜਈਆ ਖਾਂ ਦਾ ਜਿਹੜਾ ਅਹਿਲਕਾਰ ਹੈ ਲਖਪਤ ਰਾਏ, ਉਹਨੂੰ ਸਮਝਾਉਣ ਦੇ ਲਈ ਗਏ ਹਿੰਦੂ ਵੀਰ। ਉਹਨਾਂ ਦੇ ਨਾਮ ਇਤਿਹਾਸ ਨੇ ਲਿਖੇ ਨੇ, ਦੀਵਾਨ ਲੱਛੀ ਰਾਮ ਗਿਆ, ਦੀਵਾਨ ਕੌੜਾ ਮੱਲ ਗਿਆ, ਚੌਧਰੀ ਜਵਾਹਰ ਮੱਲ ਗਿਆ, ਭਾਈ ਦੇਸ ਰਾਜ ਜੀ ਗਏ, ਇਹਦਾ ਗੁਰੂ ਗਿਆ ਜਿਹੜਾ ਲਖਪਤ ਰਾਏ ਦਾ ਗੁਰੂ ਸੀ ਗੁਸਾਈ ਜਗਤ ਭਗਤ, ਉਹ ਗਿਆ। ਉਹਨਾਂ ਨੇ ਸਮਝਾਇਆ ਕਿ ਸਿੱਖਾਂ ਨਾਲ ਸਾਡਾ ਕੋਈ ਵੈਰ ਨਹੀਂ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਾਂ ਸਾਡੀ ਖਾਤਰ, ਹਿੰਦੂ ਧਰਮ ਦੀ ਖਾਤਰ ਆਪਣਾ ਸੀਸ ਦਿੱਲੀ ਵਿੱਚ ਕਟਵਾ ਦਿੱਤਾ, ਤੂੰ ਸਿੱਖਾਂ ਨਾਲ ਕਿਉਂ ਵੈਰ ਕਰਦਾ ਹੈ? ਪਰ ਲੱਖਾਂ ਸਮਝਾਉਣ ਦੇ ਬਾਵਜੂਦ ਵੀ ਇਹ ਨਹੀਂ ਸਮਝਿਆ, ਕਹਿਣ ਲੱਗਾ ਹੁਣ ਤੇ ਮੈਨੂੰ ਰੱਬ ਵੀ ਆ ਕੇ ਸਮਝਾਵੇ ਤਾਂ ਵੀ ਮੈਂ ਸਿੰਘਾਂ ਨੂੰ ਮਾਰਨ ਤੋਂ ਪਿੱਛੇ ਨਹੀਂ ਹਟਾਂਗਾ। ਉਹ ਕਹਿ ਰਹੇ ਨੇ ਵਰਤਾਇਆ ਜੀ, 10 ਮਾਰਚ 1746 ਲਾਹੌਰ ਦਾ ਨਖਾਸ ਚੌਂਕ, ਕਿਤੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਸਾਂਗੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਹਾਈ ਗਈ, ਇਹਨੇ ਹੁਕਮ ਕੀਤਾ ਕਿ ਇਹਨਾਂ ਸਿੰਘਾਂ ਦੀਆਂ ਖੋਪਰੀਆਂ ਲਾ ਦਿੱਤੀਆਂ ਜਾਣ। 1000 ਸਿੰਘ ਸਿੰਘਣੀਆਂ ਸੰਗਤ ਜੀ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਲਾਹੌਰ ਦੇ ਨਖਾਸ ਚੌਂਕ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ ਗਏ, ਸ਼ਹੀਦ ਕਰ ਦਿੱਤੇ ਗਏ। ਜਦੋਂ ਸਿੰਘਾਂ ਨੂੰ ਪਤਾ ਲੱਗਿਆ, ਉਹ ਆਪਣੇ ਘਰ ਘਰ ਛੱਡ ਕੇ ਕਾਨੂੰਵਾਨ ਦੇ ਸ਼ੰਭ ਵਿੱਚ ਚਲੇ ਗਏ, ਜੰਗਲ ਵਿੱਚ ਚਲੇ ਗਏ। ਲਖਪਤ ਰਾਏ ਆਇਆ ਅੰਮ੍ਰਿਤਸਰ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਦੇ ਨਾਲ ਪੂਰ ਦਿੱਤਾ ਜਈਆ ਖਾਨ ਨੇ, ਲਖਪਤ ਰਾਏ ਉਹਦੇ ਅਹਿਲਕਾਰ ਨੇ। ਸਿੰਘ ਹੁਣ ਕਾਨੂੰਵਾਨ ਦੇ ਸ਼ੰਭ ਵਿੱਚ ਚਲੇ ਗਏ ਨੇ, ਜੰਗਲ ਵਿੱਚ ਚਲੇ ਗਏ ਨੇ। ਤੇ ਸੰਗਤ ਜੀ ਇੱਥੇ ਜੋ ਘਟਨਾ ਵਾਪਰਦੀ ਹੈ ਇਹਨੇ ਸਭ ਨਾਲੋਂ ਪਹਿਲਾਂ ਸਿੰਘਾਂ ਨੂੰ ਮਾਰਨ ਵਾਸਤੇ ਜੋ ਵਿਉਂਤ ਬਣਾਈ ਕਿ ਜੰਗਲ ਵਿੱਚ ਲੁਕੇ ਨੇ ਜੰਗਲ ਨੂੰ ਕੱਟ ਦਿਓ ਸੈਂਕੜੇ ਤਰਖਾਣ ਲੈ ਕੇ ਗਿਆ ਦੋ ਤਿੰਨ ਦਿਨ ਲਾ ਕੇ ਦੇਖਿਆ ਕਿ ਜੰਗਲ ਕੱਟੇ ਜਾਣ ਪਰ ਏਡਾ ਵੱਡਾ ਜੰਗਲ ਕੱਟਣਾ ਸੰਭਵ ਨਹੀਂ ਸੀ ਇਹਨੇ ਹੁਣ ਕਿਹਾ ਕਿ ਜੰਗਲ ਨੂੰ ਅੱਗ ਹੀ ਲਾ ਦਿਓ ਸਿੰਘ ਕਰੀਬਨ 25,000 ਦੀ ਗਿਣਤੀ ਵਿੱਚ ਉੱਥੇ ਟਿਕਾਣਾ ਲੈ ਕੇ ਬੈਠੇ ਨੇ ਤੇ ਸਾਧ ਸੰਗਤ ਇੱਕ ਪਾਸੇ ਹੁਣ ਇਸ ਨਕਸ਼ੇ ਨੂੰ ਆਪਣੇ ਦਿਮਾਗ ਦੇ ਵਿੱਚ ਬਣਾਇਓ ਕਿ ਸਿੰਘ ਵਿਚਕਾਰ ਘਿਰ ਗਏ ਨੇ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੈ ਜੇ ਸਿੰਘ ਉੱਧਰ ਨੂੰ ਜਾਂਦੇ ਨੇ ਅੱਗ ਵਿੱਚ ਸੜ ਜਾਂਦੇ ਨੇ ਦੂਸਰੇ ਪਾਸੇ ਰਾਵੀ ਦਰਿਆ ਦਾ ਪਾਣੀ ਹੜ੍ਹ ਵਾਂਗ ਵਗ ਰਿਹਾ ਹੈ ਜੇ ਉਸ ਰਾਵੀ ਦਰਿਆ ਨੂੰ ਪਾਰ ਕਰਨ ਦਾ ਚੁਣ ਕਰਦੇ ਨੇ ਡੁੱਬ ਕੇ ਮਰ ਜਾਂਦੇ ਨੇ ਸਰਦਾਰ ਗੁਰਦਿਆਲ ਸਿੰਘ ਜੀ ਡੱਲੇਵਾਲ ਸਰਦਾਰ ਹਰਦਿਆਲ ਸਿੰਘ ਜੀ ਨੇ ਪਰਖਣਾ ਚਾਹਿਆ ਕਿ ਕਿੰਨਾ ਕੁ ਪਾਣੀ ਦਾ ਵਹਾਅ ਤੇਜ਼ ਹੈ ਜਦੋਂ ਆਪਣਾ ਘੋੜਾ ਠੇਲਿਆ ਨਾ ਘੋੜਾ ਲੱਭਿਆ ਤੇ ਨਾ ਸਰਦਾਰ ਗੁਰਦਿਆਲ ਸਿੰਘ ਜੀ ਡੱਲੇਵਾਲ ਲੱਭੇ ਸਿੰਘਾਂ ਨੇ ਸਲਾਹ ਕੀਤੀ ਕਿ ਡੁੱਬ ਕੇ ਮਰਨ ਦੇ ਨਾਲੋਂ ਲੜ ਕੇ ਮਰਨਾ ਚੰਗਾ ਉਹਨਾਂ ਨੇ ਪਹਾੜੀਆਂ ਵੱਲ ਕੂਚ ਕੀਤਾ ਬਸਾਲੀ ਦੀਆਂ ਪਹਾੜੀਆਂ ਨੂੰ ਸਿੰਘ ਵਧੇ ਸਾਧ ਸੰਗਤ ਜੀ ਕਿਸੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਗਵਾਲੀਅਰ ਦੇ ਕਿਲੇ ਵਿੱਚੋਂ ਇਹਨਾਂ ਰਾਜਿਆਂ ਨੂੰ ਰਿਹਾਅ ਕਰਾਇਆ ਸੀ ਪਹਾੜੀ ਰਾਜਿਆਂ ਨੂੰ ਪਰ ਅੱਜ ਕੀ ਹੋਇਆ ਇਹਨਾਂ ਪਹਾੜੀਆਂ ਨੇ ਸਿੰਘਾਂ ਦਾ ਕਿਵੇਂ ਸਵਾਗਤ ਕੀਤਾ ਗੋਲੀਆਂ ਨਾਲ ਪੱਥਰਾਂ ਨਾਲ ਇਤਿਹਾਸ ਕਹਿੰਦਾ ਕਿ 2000 ਤੋਂ ਵੱਧ ਸਿੰਘ ਸਿੰਘਣੀਆਂ ਇਹਨਾਂ ਪਹਾੜੀਆਂ ਨੇ ਮਾਰ ਦਿੱਤੇ ਖਤਮ ਕਰ ਦਿੱਤੇ ਸ਼ਹੀਦ ਕਰ ਦਿੱਤੇ ਹੁਣ ਸੰਗਤ ਜੀ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੈ ਇੱਕ ਪਾਸੇ ਰਾਵੀ ਦਰਿਆ ਦਾ ਪਾਣੀ ਤੇਜ਼ ਹੈ ਤੀਜੇ ਪਾਸੇ ਪਹਾੜੀ ਜਿਹੜੇ ਨੇ ਉਹ ਸਿੰਘਾਂ ਨੂੰ ਮਾਰ ਰਹੇ ਨੇ ਚੌਥਾ ਪਾਸਾ ਜਿਹੜਾ ਹੈ ਲਖਪਤ ਰਾਏ ਦੀਆਂ ਫੌਜਾਂ ਨੇ ਘੇਰਿਆ ਹੋਇਆ ਸਿੰਘਾਂ ਨੇ ਫਿਰ ਉਹ ਫੈਸਲਾ ਕੀਤਾ ਜੋ ਗੁਰਬਾਣੀ ਸਮਝਾਉਂਦੀ ਹੈ ਕਿ ਰਣ ਦੇਖ ਸੂਰੇ ਚਿੱਤ ਅਲਾਸ ਸਿੰਘ ਰੁਚੇ ਸਦ ਭੋਜਨ ਮਾਸ ਕਿ ਜਦੋਂ ਸੰਗਰਾਮ ਆਉਂਦਾ ਹੈ ਸਿੰਘ ਨੂੰ ਅੰਦਰ ਖੁਸ਼ੀ ਚੜ੍ਹਦੀ ਹੈ ਕਿ ਬਹਾਦਰੀ ਨਾਲ ਇਹਨਾਂ ਨੂੰ ਲੜਿਆ ਜਾਵੇ ਸਾਹਮਣੇ ਹੋ ਕੇ ਟੱਕਰ ਲਈ ਜਾਵੇ ਉਸ ਸਮੇਂ ਸਾਡੇ ਸਿੱਖ ਸਰਦਾਰ ਸਰਦਾਰ ਨਵਾਬ ਸਿੰਘ ਨਵਾਬ ਕਪੂਰ ਸਿੰਘ ਜੀ ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਇੰਨੀ ਬਹਾਦਰੀ ਨਾਲ ਲੜੇ ਸਾਧ ਸੰਗਤ ਲਖਪਤ ਰਾਏ ਦਾ ਸਿਰ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਲਾਉਣ ਹੀ ਲੱਗੇ ਸਨ ਕਿ ਇੰਨੇ ਸਮੇਂ ਦੇ ਵਿੱਚ ਇੱਕ ਤੋਪ ਦਾ ਗੋਲਾ ਆਇਆ ਉਹ ਆ ਕੇ ਫਟਿਆ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਦਾ ਘੋੜਾ ਉਸ ਤੋਪ ਦੇ ਗੋਲੇ ਨਾਲ ਉੱਡ ਗਿਆ ਉਹਨਾਂ ਦੀ ਲੱਤ ਵੀ ਨੁਕਸਾਨੀ ਗਈ ਜਿਹੜੀ ਬਾਅਦ ਵਿੱਚ ਲੱਕੜ ਦੀ ਬਣਾਉਣੀ ਪਈ ਨਵਾਬ ਕਪੂਰ ਸਿੰਘ ਨੂੰ ਕਈ ਜ਼ਖਮ ਲੱਗੇ ਸਾਹਮਣੇ ਤੋਂ ਪਰ ਉਹ ਸਿੰਘ ਸੂਰਮੇ ਬਹਾਦਰੀ ਨਾਲ ਲੜਦੇ ਰਹੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਪੱਟ ਤੇ ਗੋਲੀ ਆ ਕੇ ਲੱਗੀ ਉਹਨਾਂ ਨੇ ਇੰਨੀ ਬਹਾਦਰੀ ਨਾਲ ਲੜਾਈ ਕੀਤੀ ਹੈ ਜੀ ਕਿ ਆਪਣੇ ਪੱਟ ਨੂੰ ਘੋੜੇ ਦੇ ਹੰਨੇ ਨਾਲ ਬੰਨਿਆ ਤੇ ਇਵੇਂ ਲੜਦੇ ਗਏ ਕਿ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ ਇਤਿਹਾਸ ਕਹਿੰਦਾ ਜੀ ਸਿੰਘਾਂ ਨੇ ਰਾਵੀ ਦੇ ਕਿਨਾਰੇ ਦੇ ਉੱਪਰ ਜਦੋਂ ਚੱਲਣਾ ਸ਼ੁਰੂ ਕੀਤਾ ਗਰਮੀ ਦਾ ਮਹੀਨਾ ਸਿੰਘਾਂ ਦੇ ਜਿਹੜੇ ਪੈਰ ਨੇ ਉਹ ਗਰਮੀ ਨਾਲ ਰੇਤਾ ਦੇ ਨਾਲ ਛਾਲੇ ਛਾਲੇ ਹੋ ਚੁੱਕੇ ਨੇ ਇੰਨੀ ਜ਼ਿਆਦਾ ਗਰਮੀ ਹੈ ਕਿ ਪੈਰਾਂ ਤੋਂ ਚੱਲਿਆ ਨਹੀਂ ਜਾਂਦਾ ਆਪਣੀ ਕਮੀਜ਼ਾਂ ਨੂੰ ਫਾੜਿਆ ਗਿਆ ਆਪਣੇ ਚੋਲਿਆਂ ਨੂੰ ਫਾੜਿਆ ਗਿਆ ਆਪਣੇ ਹਜ਼ੂਰਿਆਂ ਨੂੰ ਲਾ ਕੇ ਪੈਰਾਂ ਨੂੰ ਬੰਨਿਆ ਗਿਆ ਕਿ ਸਾਡੇ ਪੈਰ ਚੱਲਣ ਦੇ ਸਮਰੱਥ ਹੋ ਸਕਣ ਏਡੀ ਵੱਡੀ ਗਿਣਤੀ ਅੰਦਰ ਘੱਲੂ ਘਾਰਾ ਵਾਪਰਿਆ ਸੰਗਤ ਜੀ ਇਤਿਹਾਸ ਦੇ ਦੱਸਣ ਮੁਤਾਬਕ 10,000 ਸਿੰਘ ਸਿੰਘਣੀਆਂ ਇਸ ਕਾਨੂੰਨ ਦੀ ਲੜਾਈ ਵਿੱਚ ਛੰਭ ਵਿੱਚ ਸ਼ਹੀਦ ਹੋ ਗਏ 1,000 ਪਹਿਲਾਂ ਸ਼ਹੀਦ ਹੋਇਆ ਸੀ ਨਖਾਸ ਚੌਂਕ ਦੇ ਅੰਦਰ 2,000 ਜੰਮੂ ਵੱਲ ਪਹਾੜੀਆਂ ਵੱਲ ਜਿਹੜੇ ਸਿੰਘ ਵਧੇ ਉਹ ਸ਼ਹੀਦ ਹੋ ਗਏ ਇਸ ਤੋਂ ਬਾਅਦ 3,000 ਸਿੰਘ ਸਿੰਘਣੀਆਂ ਜਈਆ ਖਾਨ ਨੇ ਲਖਪਤ ਰਾਏ ਨੇ ਫੜ ਲਏ ਜਿਨ੍ਹਾਂ ਨੂੰ ਦੀਵਾਨ ਜਿਨ੍ਹਾਂ ਨੂੰ ਸੰਗਤ ਜੀ ਨਖਾਸ ਚੌਂਕ ਲਾਹੌਰ ਵਿੱਚ ਲਿਆਂਦਾ ਗਿਆ ਤੇ 3000 ਸਿੰਘ ਸਿੰਘਣੀਆਂ ਨੂੰ ਉੱਥੇ ਸ਼ਹੀਦ ਕੀਤਾ ਗਿਆ। ਇਹ ਜਦੋਂ ਟੋਟਲ ਗਿਣਤੀ ਕਰਦੇ ਹਾਂ 16000 ਤੋਂ ਵੱਧ ਬਣਦੀ ਹੈ ਜੀ। ਇੰਨੀ ਵੱਡੀ ਪੱਧਰ ਦੇ ਉੱਪਰ ਸਿੰਘ ਸ਼ਹੀਦ ਹੋਏ। ਅੱਜ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਪਹਿਲਾਂ ਭਾਈ ਤਾਰੂ ਸਿੰਘ ਜੀ ਫਿਰ ਅਣਗਿਣਤ ਸਿੰਘ। ਉਹ ਉਦੋਂ ਸਮਾਂ ਇਹੋ ਜਿਹਾ ਸੀ, ਸੰਗਤ ਜੀ ਦੱਸਦਿਆਂ ਮੈਨੂੰ ਬੜਾ ਦੁੱਖ ਹੁੰਦਾ, ਲਖਪਤ ਰਾਏ ਦੇ ਨਾਲ ਹੁਕਮ ਦੇ ਨਾਲ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਕੋਈ ਸ਼ਬਦ ਕੋਈ ਆਦਮੀ ਗੁਰੂ ਨਹੀਂ ਕਵੇਗਾ। ਗੁਰੂ ਕਿਹਾ, ਗੁਰੂ ਯਾਦ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਜੀ। ਗੁਰ ਦੀ ਜਗ੍ਹਾ ਤੇ ਸੰਗਤ ਜੀ ਗੁਰ ਸ਼ਬਦ ਨਾ ਵਰਤਿਆ ਜਾਵੇ, ਭੇਲੀ ਵਰਤਿਆ ਜਾਵੇ, ਰੋੜੀ ਵਰਤਿਆ ਜਾਵੇ, ਗੁਰ ਸ਼ਬਦ ਕਿਹਾ ਗੁਰੂ ਯਾਦ ਆਉਂਦਾ ਹੈ। ਕੋਈ ਮਨੁੱਖ ਗ੍ਰੰਥ ਨਹੀਂ ਕਵੇਗਾ, ਗ੍ਰੰਥ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਆ ਜਾਂਦੀ ਹੈ। ਸਾਧ ਸੰਗਤ ਜੀ, ਕੈਸਾ ਸਮਾਂ ਹੋਵੇਗਾ ਜਦੋਂ ਗੁਰਸਿੱਖਾਂ ਨੂੰ ਇਸ ਤਰ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਕਿ 50 ਰੁਪਏ ਸਿਰ ਕੱਢ ਕੇ ਲਿਆਓ ਤੁਹਾਨੂੰ 50 ਰੁਪਏ ਮਿਲਣਗੇ। ਕੈਸਾ ਸਮਾਂ ਹੋਵੇਗਾ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦਰਿਆਵਾਂ ਵਿੱਚ ਸੁੱਟੇ ਗਏ, ਖੂਹਾਂ ਵਿੱਚ ਸੁੱਟੇ ਗਏ, ਅੱਗ ਲਾ ਕੇ ਸਾੜੇ ਗਏ ਲਖਪਤ ਰਾਏ ਦੇ ਸਮੇਂ। ਸਾਧ ਸੰਗਤ ਜੀ, ਸਿੱਖ ਕਿਵੇਂ ਪਹਿਲਾ ਸਕਦੇ ਨੇ? ਸਿੰਘਾਂ ਦੇ ਅੰਦਰ ਇਹ ਜਜ਼ਬਾ ਨਹੀਂ ਭੁੱਲ ਸਕਦਾ ਜੋ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਵਿਤਾਵਾਂ ਦੇ ਵਿੱਚ ਕਿ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ, ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਿਰ ਹਾਂਦੇ ਨੂੰ ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ, ਮੀਰ ਮੰਨੂ ਨੇ ਵਾਢੀਆਂ ਲੱਖ ਪਈਆਂ, ਅਸੀਂ ਫੇਰ ਵੀ ਖੜੇ ਗੁਲਜ਼ਾਰ ਵਾਂਗੂ, ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ, ਸਾਡੇ ਸਿਰਾਂ ਦੇ ਮੁੱਲ ਪਏ ਸੰਗਤ ਜੀ ਉਸ ਸਮੇਂ। ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਮੈਂ ਸਮਾਪਤੀ ਵੱਲ ਵਧਾਂ। ਜਿਨ੍ਹਾਂ ਨੇ ਜ਼ੁਲਮ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਚਨ ਹੈ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ। ਜਿਸ ਜਈਆ ਖਾਂ ਨੇ ਜ਼ੁਲਮ ਕੀਤਾ ਸੀ ਉਹਦੀ ਜਗ੍ਹਾ ਤੇ ਉਹਦਾ ਭਰਾ ਸ਼ਾਹ ਨਵਾਜ਼ ਲਾਹੌਰ ਦੀ ਗੱਦੀ ਤੇ ਬੈਠਾ, ਉਹਨੇ ਸਭ ਨਾਲੋਂ ਪਹਿਲਾਂ ਇਹਨੂੰ ਜੇਲ੍ਹ ਵਿੱਚ ਪਾਇਆ। ਜੇਲ੍ਹ ਵਿੱਚੋਂ ਕਿਸੇ ਤਰੀਕੇ ਨਾਲ ਇਹ ਭੱਜ ਗਿਆ ਤੇ ਜੰਗਲ ਵਿੱਚ ਦੁੱਖ ਸਹਾਰਦਾ ਹੋਇਆ, ਬਿਮਾਰੀਆਂ ਸਹਾਰਦਾ ਹੋਇਆ ਇਹ ਜਈਆ ਖਾਂ ਦਾ ਅੰਤ ਹੋਇਆ। ਦੂਸਰਾ ਸੀ ਲਖਪਤ ਰਾਏ, ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਗਨ ਭੇਟ ਕੀਤੇ, ਖੂਹਾਂ ਵਿੱਚ ਸੁੱਟੇ, ਦਰਿਆਵਾਂ ਵਿੱਚ ਸੁੱਟੇ। ਸਿੱਖ ਸਭ ਕੁਝ ਸਹਾਰ ਸਕਦਾ ਪਰ ਗੁਰੂ ਦੀ ਨਿੰਦਾ ਨਹੀਂ ਸਹਾਰ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਉਹ ਦੀਵਾਨ ਕੌੜਾ ਮਲ ਨੂੰ ਨਮਸਕਾਰ ਹੈ ਜਿਹਨੂੰ ਸਿੰਘ ਦੀਵਾਨ ਮਿੱਠਾ ਮਲ ਕਰਕੇ ਯਾਦ ਕਰਦੇ। ਜਦੋਂ ਮੀਰ ਮੰਨੂ ਨਵਾਬ ਬਣਿਆ ਉਹਦੇ ਕੋਲੋਂ 3 ਲੱਖ ਰੁਪਏ ਦੇ ਕੇ ਉਹਨੇ ਲਖਪਤ ਰਾਏ ਨੂੰ ਲਿਆ, ਸਿੰਘਾਂ ਦੇ ਹਵਾਲੇ ਕੀਤਾ ਕਿ ਇਹਨੇ 25,000 ਸਿੰਘ ਸਿੰਘਣੀਆਂ ਨੂੰ ਮਾਰਿਆ, ਇਹ ਤੁਹਾਡੇ ਹਵਾਲੇ। ਸਾਧ ਸੰਗਤ ਜੀ, ਫਿਰ ਸਿੰਘਾਂ ਨੇ ਮਤਾ ਪਕਾਇਆ ਕਿ ਇੱਕ ਤਹਿਖਾਨਾ ਪੁੱਟਿਆ ਜਾਵੇ, ਉਹਦੇ ਹੇਠ ਉਹਨੂੰ ਰੱਖਿਆ ਗਿਆ ਤੇ ਸਾਰੇ ਸਿੰਘਾਂ ਨੂੰ ਕਿਹਾ ਗਿਆ ਕਿ ਜਿਨ੍ਹਾਂ ਨੇ ਵੀ ਜੰਗਲ ਪਾਣੀ ਜਾਣਾ ਹੈ ਇਹਦੇ ਉੱਪਰ ਜਾਓ। ਇਸ ਤਰ੍ਹਾਂ ਉਹ ਕੁੰਭੀ ਨਰਕ ਸਹਾਰਦਾ ਹੋਇਆ ਸੰਸਾਰ ਤੋਂ ਕੂਚ ਕਰ ਗਿਆ। ਅੱਜ ਨਮਸਕਾਰ ਕਰੀਏ ਉਹਨਾਂ ਬਹਾਦਰ ਸਿੰਘ ਸਿੰਘਣੀਆਂ ਨੂੰ ਛੋਟੇ ਘੱਲੂਘਾਰੇ ਦੇ ਅੰਦਰ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਸਮੁੱਚਾ ਸਿੱਖ ਜਗਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਸਿੰਘਾਂ ਤੇ ਮਾਣ ਕਰਦੀ ਹੈ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਗੁਰੂ ਸਵਾਰਿਆਂ ਦੀ ਰਚਨਾ ਤੋਂ ਸਰਵਣ ਕਰੀਏ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਣ ਲਈ ਖਿਮਾ, ਸਾਰੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾ ਮਨ ਭਾਵੇ, ਕਰ ਕਿਰਪਾਲੇ ਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।